साहिब महाराज जी दी पावन पवित्र हजूरी अंदर सुभाईमान खोए बैठे गुरमुख प्यारे सतसंगी जनों, सतगुरु जी दे अमृत बचना दा कीर्तन आप जी ने बड़े प्रेम भावना नाल गुरु सवारियां पासों सरवण कीता है। आओ अपनी सुरती बिरती नूं एकागर करके अपने ख्यालां फुरनियां नूं संकोच अंतरमुख करदे होए गुरु के शब्द दी आपां टेक लैनी है जो सतगुरु गुरु ग्रंथ साहिब महाराज जी दे अंदर अज भादों दा महीना आरंभ होया है ते इस महीने राही जो गुरमत दा उपदेश मेरे साहिब धन गुरु अर्जुन देव जी ने कृपा करके बख्शिश कीता है इस अमृत बचन दी विचार गुरु कृपा नाल आपां करनी एकाग्रता बख्श दे होए गुरु बख्शी फतेह प्रवान करो जी। वाहिगुरु जी का खालसा वाहिगुरु जी की फतेह। सतगुरु गुरु ग्रंथ साहिब जी दी अमृत गुरबाणी विच एक बारह महान तां धन गुरु नानक साहिब महाराज जी ने उच्चारण कीता है जो गुरु ग्रंथ साहिब जी दे राग तुखारी विच दर्ज है। दूसरा बारह माह धन गुरु पंचम पातशाह गुरु अर्जुन देव जी ने उच्चारण कीता है जो गुरु ग्रंथ साहिब महाराज जी दे राग मांझ विच दर्ज है। जदों आपां बारह माह दा पाठ करने हैं ध्यान दिया जे कि धन गुरु अर्जुन साहिब जी ने बारह माह दे पहले अंक विच जां पहले शब्द विच दो दाता मालक दे दर तो मंगियां ने ਤੇ ਜਦੋਂ ਆਪਾਂ ਚੇਤ ਦਾ ਮਕੀਨਾ ਪੜ੍ਹਨੇ ਹਾਂ ਤੇ ਉਸ ਚੇਤ ਦੇ ਮਕੀਨੇ ਵਿੱਚ ਚੱਲ ਕੇ ਫਿਰ ਅੱਗੇ ਇੱਕ ਦਾਤ ਮੰਗੀ ਤੇ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਉਸ ਪਵਿੱਤਰ ਬਚਨ ਨੂੰ ਕਿ ਉਹ ਕਿਹੜੀਆਂ ਦੋ ਦਾਤਾਂ ਨੇ ਜੋ 12 ਮਾਹ ਦੇ ਵਿੱਚ ਗੁਰੂ ਅਰਜਨ ਸਾਹਿਬ ਨੇ ਪ੍ਰਭੂ ਤੋਂ ਮੰਗੀਆਂ ਤੇ ਦਰਅਸਲ ਸੱਚ ਜਾਣੋ ਕਿ ਸਿੱਖ ਦੀ ਅਰਦਾਸ ਵੀ ਉਹ ਦੋ ਪੰਕਤੀਆਂ ਹੋਣੀ ਚਾਹੀਦੀ। ਕਹਿਣ ਤੋਂ ਮੁਰਾਦ ਇਹ ਦਾਤ ਕਿਤੇ ਸਾਡੀ ਭਾਵਨਾ ਵੀ ਬਣੇ। ਮਹਾਰਾਜ ਜੀ ਨੇ ਜਦੋਂ ਦੋ ਦਾਤਾਂ ਮੰਗੀਆਂ ਤੇ ਇੱਕ ਮੰਗਿਆ ਨਾਮ ਤੇ ਦੂਸਰਾ ਮੰਗਿਆ ਧਾਮ। ਦੇਖੋ ਸ਼ਬਦ ਆਪ ਇਹ ਰੋਜ਼ ਪੜ੍ਹਦੇ ਸੁਣਦੇ ਹੋ, ਇੱਕ ਮੰਗਿਆ ਕਿ ਨਾਮ, ਦੂਸਰਾ ਸ਼ਬਦ ਮੰਗਿਆ, ਦੂਸਰੀ ਦਾਤ ਮੰਗੀ ਹੈ ਧਾਮ। ਤੇ ਧਾਮ ਦਾ ਅਖਰੀ ਅਰਥ ਹੁੰਦਾ ਹੈ ਟਿਕਾਣਾ। ਕਹਿਣ ਲੱਗੇ ਮਾਲਕ ਤੂੰ ਇੱਕ ਕਿਰਪਾ ਕਰ ਦੇ, ਨਾਮ ਤੋਂ ਬਿਨਾਂ ਵੀ ਬੰਦੇ ਦਾ ਸਰਦਾ ਨਹੀਂ ਤੇ ਘਰ ਤੋਂ ਬਿਨਾਂ ਵੀ ਸਰਦਾ ਨਹੀਂ, ਤੂੰ ਮਿਹਰ ਕਰਕੇ ਨਾਮ ਦੀ ਦਾਤ ਵੀ ਦੇ ਦੇ। ਤੇ ਇੰਨਾ ਯਕੀਨ ਹੈ ਜਿਨ੍ਹਾਂ ਨੂੰ ਨਾਮ ਮਿਲ ਗਿਆ ਉਹਨਾਂ ਨੂੰ ਧਾਮ ਜ਼ਰੂਰ ਮਿਲਦਾ। ਧਾਮ ਦਾ ਅਰਥ ਮਰਦ ਕੀਤਾ ਟਿਕਾਣਾ ਜਾਂ ਘਰ। ਹਜ਼ੂਰ ਦੀ ਬਾਣੀ ਆਪਾਂ ਪੜ੍ਹਨੇ ਹਾਂ, ਦੇਖੋ ਬੜੀ ਵਾਰੀ ਇਹ ਪਾਠ ਕੀਤਾ ਤੇ ਅੱਜ ਜਦੋਂ ਹਜ਼ੂਰ ਦੇ ਇਹ ਬਚਨ ਪਰਤ ਕੇ ਪੜ੍ਹੇ ਤੇ ਹੈਰਾਨਗੀ ਹੋਈ ਮੇਰੇ ਦਾਤਾ ਜੀ, ਆ ਦੋ ਹੀ ਤਾਂ ਦਾਤਾਂ ਮਨੁੱਖ ਨੂੰ ਚਾਹੀਦੀਆਂ ਨੇ। ਸੱਚ ਜਾਣੋ ਦੁਨਿਆਵੀ ਤੌਰ ਤੇ ਵੀ ਬੰਦਾ ਦੋ ਹੀ ਇਹ ਚੀਜ਼ਾਂ ਮੰਗਦਾ ਹੈ ਕਿ ਮੇਰਾ ਨਾਮ ਹੋਵੇ ਤੇ ਦੂਸਰਾ ਮੇਰਾ ਆਪਣਾ ਕੋਈ ਟਿਕਾਣਾ ਹੋਵੇ, ਮੇਰੀ ਆਪਣੀ ਕੋਈ ਥਾਂ ਹੋਵੇ। ਕਹਿਣ ਲੱਗੇ ਜਿੱਥੇ ਦੁਨੀਆਂ ਵਿੱਚ ਤੂੰ ਦੋ ਚੀਜ਼ਾਂ ਮੰਗਣਾ, ਨਾਮ ਵੀ ਮੇਰਾ ਹੋਵੇ ਤੇ ਧਾਮ ਵੀ ਮੇਰਾ ਹੋਵੇ। ਇਸ ਨਾਲ ਇੱਕ ਗੱਲ ਚੇਤੇ ਰੱਖੀ, ਨਾਮ ਆਪਣਾ ਨਾ ਮੰਗੀ, ਨਾਮ ਰੱਬ ਦਾ ਮੰਗੀ। ਤੇ ਜਦੋਂ ਟਿਕਾਣਾ ਮੰਗੇਗਾ ਉਹ ਘਰ ਮੰਗੀ ਜਿਸ ਘਰ ਵਿੱਚੋਂ ਤੈਨੂੰ ਪਰਤ ਕੇ ਕਿਸੇ ਨੇ ਕੱਢਣਾ। ਸਾਹਿਬ ਦੇ ਸ਼ਬਦ ਆਪਾਂ ਪੜ੍ਹਨੇ ਆ, ਹਜ਼ੂਰ ਜੀ ਦਾ ਬਚਨ ਆਉਂਦਾ ਹੈ ਕਿ ਨਾਨਕ ਕੀ ਪ੍ਰਭ ਬੇਨਤੀ ਕਰ ਕਿਰਪਾ ਦੀਜੈ ਨਾਮ। ਦੇਖੋ ਅਸ਼ਟ ਜਦੋਂ ਇਹ 12ਵਾਂ ਪੜ੍ਹਨੇ ਆ, ਪਹਿਲਾ ਅੰਕ ਸੰਪੂਰਨ ਹੀ ਇੱਥੇ ਹੁੰਦਾ ਹੈ। ਸ਼ਬਦ ਪੜ੍ਹਨੇ ਆ ਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਆਪਣੇ ਕੀਤੇ ਕੋਈ ਕਰਮਾਂ ਕਰਕੇ ਵਿਛੜੇ ਆ, ਮਾਲਕ ਤੂੰ ਕਿਰਪਾ ਕਰਕੇ ਮਿਲਾ ਲੈ। ਫਿਰ ਅੰਦਰ ਦੀ ਵੇਦਨਾ, ਦੇਖੋ ਇੱਕ ਮਿਹਰ ਮੰਗਣੇ ਗੁਰੂ ਅਰਜਨ ਸਾਹਿਬ ਤੂੰ ਮਿਲਾ ਲੈ, ਕਰ ਕਿਰਪਾ ਮੇਲੋ ਰਾਮ। ਤੇ ਕਹਿੰਦੇ ਨੇ ਦਾਤਾ ਮੈਂ ਸਾਰੀ ਦੁਨੀਆਂ ਪਰਖ ਕੇ ਦੇਖੀਏ, ਚਾਰ ਕੁੰਟ ਦੇ ਦੇਸ਼ ਭਰਮੇ, ਚਾਰੇ ਕੋਨੇ ਦਸ਼ਾ ਦੀ ਥਾਵਾਂ ਨੂੰ ਭਟਕ ਕੇ ਆਇਆ। ਕਹਿਣ ਲੱਗੇ ਥੱਕ ਆਏ ਪ੍ਰਭ ਕੀ ਸ਼ਾਮ, ਤੇ ਮਹਾਰਾਜ ਕੀ ਪਰਮੇਸ਼ਵਰ ਦੀ ਸ਼ਰਨ ਤੋਂ ਬਿਨਾਂ ਤੇ ਨਾਮ ਤੋਂ ਬਿਨਾਂ ਸਰਦਾ ਨਹੀਂ। ਧੰਨ ਗੁਰੂ ਅਰਜਨ ਸਾਹਿਬ ਨੇ ਉਦਾਹਰਨ ਦਿੱਤੀ, ਕਹਿਣ ਲੱਗੇ ਪਾਣੀ ਨਾ ਮਿਲੇ ਤੇ ਜੇ ਆਪਾਂ ਕਹੀਏ ਬਨਸਪਤੀ ਨੂੰ ਜਾਂ ਫਸਲ ਨੂੰ ਕਿ ਪਾਣੀ ਤੋਂ ਬਿਨਾਂ ਤੂੰ ਪ੍ਰਫੁੱਲਤ ਨਹੀਂ ਹੋ ਸਕਦੀ। ਕਹਿਣ ਲੱਗੇ ਜਿਵੇਂ ਪਾਣੀ ਤੋਂ ਬਿਨਾਂ ਫਸਲ ਦੀ ਕੋਈ ਕੀਮਤ ਨਹੀਂ, ਤੇ ਜਿਹੜਾ ਪਸ਼ੂ ਦੁੱਧ ਨਹੀਂ ਦਿੰਦਾ, ਉਦਾਹਰਨ ਇੱਕ ਉੱਥੋਂ ਦੀ ਲਈ, ਜੇ ਕਾਂ ਦੁੱਧ ਨਾ ਦੇ ਤੇ ਉਹਦੀ ਕੀਮਤ ਨਹੀਂ। ਸ਼ਬਦ ਵਰਤੇ ਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਚਾਰ ਕੁੰਟ ਦੇ ਦਿਸ਼ ਭਰਮੇ, ਥੱਕ ਆਏ ਪ੍ਰਭ ਕੀ ਸ਼ਾਮ, ਢੇ ਦੁੱਧ ਤੇ ਬਾਹਰੀ ਕਿਤੇ ਨਾ ਆਵੇ ਕਾਮ, ਜਲ ਬਿਨ ਸਾਖ ਕੁਮ ਲਾਵਤੀ ਉਪਜੈ ਨਾ ਹੀ ਦਾਮ, ਖਰ ਨਾ ਨਾ ਮਿਲੀਏ ਸਾਜਨੇ ਕੱਤ ਪਾਈਏ ਵਿਸ਼ਰਾਮ, ਸਰਬ ਸ਼ਿੰਗਾਰ ਤੰਬੋਲ ਰਸ। ਕਹਿਣ ਲੱਗੇ ਸਣ ਦੇਈ ਸਭ ਖਾਮ, ਪ੍ਰਭ ਸਵਾਮੀ ਕੰਤ ਵੀ ਹੋਣੀਆਂ, ਮੀਤ ਸੱਜਣ ਸਭ ਜਾਮ, ਇੱਕ ਕਿਰਪਾ ਕਰ ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ। ਪਹਿਲੀ ਦਾਤ ਮੰਗੀ ਏ ਨਾਮ ਤੇ ਅਗਲਾ ਸ਼ਬਦ ਮੰਗਿਆ ਧਾਮ। ਕਹਿਣ ਲੱਗੇ ਮੇਰੇ ਮਾਲਕ ਜੀ ਤੂੰ ਮਿਹਰ ਕਰ, ਕਰ ਕਿਰਪਾ ਦੀਜੈ ਧਾਮ, ਕਰ ਕਿਰਪਾ ਦੀਜੈ ਨਾਮ, ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸ਼ਕਾ ਨੇ ਚਲਤਾਨ। ਦੋ ਦਾਤਾਂ ਇੱਕ ਨਾਮ ਦੇ ਤੇ ਨਾਲ ਸ਼ਬਦ ਵਰਤਿਆ ਨਿਹਚਲ ਧਾਮ। ਘਰ ਤਾਂ ਆਦਮੀ ਬਣਾਉਂਦਾ ਪਰ ਇਹ ਨਿਹਚਲ ਨਹੀਂ, ਇਸ ਘਰ ਨੂੰ ਇੱਕ ਦਿਨ ਛੱਡ ਕੇ ਚਲੇ ਜਾਣਾ। ਤਵੱਜੋ ਦਿਓ, ਇਸ ਤੋਂ ਅੱਗੇ ਅਸਲੀ ਸਿੱਖ ਦੀ ਜਿਹੜੀ ਮੰਜ਼ਿਲ ਹੈ ਉਹ ਹੈ ਅੰਦਰ ਦਾ ਪੂਰਨ ਆਨੰਦ, ਅੰਦਰ ਦਾ ਪੂਰਨ ਖੇੜਾ। ਮੈਂ ਅੱਗੇ ਚੱਲ ਕੇ ਅਰਜ਼ ਕਰਨੀ ਇਹ ਨਾਮ ਤੇ ਧਾਮ ਸੰਬੰਧੀ। ਅੱਜ ਨਾਮ ਤੇ ਧਾਮ ਦੋ ਦਾਤਾਂ ਗੁਰੂ ਸਾਹਿਬ ਦੇ ਦਰ ਤੋਂ ਮੰਗੀਏ। ਹਜ਼ੂਰ ਨੇ ਕਿਹਾ ਵੀ ਜੇ ਆਦਮੀ ਕੋਈ ਪੂਰਨ ਹੁੰਦਾ ਹੈ ਤੇ ਜੇ ਰੂਹਾਨੀਅਤ ਵਿੱਚ ਉੱਗਦਾ ਹੈ ਤੇ ਉਹਦੇ ਅੰਦਰ ਆਨੰਦ ਹੋਣਾ ਅਤ ਜ਼ਰੂਰੀ। ਤੇ ਮਹਾਰਾਜ ਉਹ ਆਨੰਦ ਕਿਹੜਾ? ਹਜ਼ੂਰ ਨੇ ਸ਼ਬਦ ਵਰਤੇ, ਜੇ ਆਨੰਦ ਚਾਹੁੰਦੇ ਫਿਰ ਕਹਿੰਦੇ ਨੇ ਚੇਤ ਗੋਬਿੰਦ ਆਰਾਧਿਆ ਹੋਵੇ ਆਨੰਦ ਕਹਣਾ। ਇਹਦਾ ਮਤਲਬ ਕਿ ਆਨੰਦ ਦੀ ਪ੍ਰਾਪਤੀ ਚਾਹੀਦੀ ਹੈ। ਹੁਣ ਉਸ ਆਨੰਦ ਦੀ ਪਰਿਭਾਸ਼ਾ ਕੀ ਹੈ? ਆਮ ਤੌਰ ਤੇ ਅਸੀਂ ਆਨੰਦ ਦਾ ਅਰਥ ਕਰਨੇ ਆ ਖੁਸ਼ੀ, ਆਨੰਦ ਦਾ ਅਰਥ ਕਰਨੇ ਆ ਖੇੜਾਂ, ਪਰ ਗੁਰਮੁਖੋ ਖੁਸ਼ੀ ਤਾਂ ਕਈ ਵਾਰੀ ਪਰਿਵਾਰ ਵਿੱਚ ਆਉਂਦੀ ਹੈ ਤੇ ਕੀ ਆਪਾਂ ਉਹਨੂੰ ਆਨੰਦ ਕਹਿ ਸਕਾਂਗੇ? ਕਈ ਖੁਸ਼ੀਆਂ ਆਉਂਦੀਆਂ ਨੇ ਪਰ ਹਰ ਖੁਸ਼ੀ ਤੋਂ ਬਾਅਦ ਫਿਰ ਗਮੀ ਦਾ ਜਨਮ ਹੁੰਦਾ ਹੈ। ਆਨੰਦ ਉਹ ਵੇ ਜਿੱਥੇ ਖੇੜੇ ਹੀ ਖੇੜਾ, ਜਿੱਥੇ ਚਿੰਤਾ ਗਮੀ ਨਾਂ ਦੀ ਚੀਜ਼ ਹੀ ਕੋਈ। ਸਾਹਿਬ ਨੇ ਕਿਹਾ ਉਹ ਅਵਸਥਾ ਜਿੱਥੇ ਆਨੰਦ ਹੋਵੇ, ਮਹਾਰਾਜ ਉਹ ਆਨੰਦ ਕਿਹੜਾ? ਤੇ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਉਹਦਾ ਉੱਤਰ ਦਿੱਤਾ ਸੀ। ਅਸੀਂ ਪੌੜੀ ਇਹ ਪੜ੍ਹਨੇ ਹਾਂ ਕਿ ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆਂ। ਹੁਣ ਅਗਲੀ ਤੁਕ ਆਨੰਦ ਦੀ ਪਰਿਭਾਸ਼ਾ, ਕਰ ਕਿਰਪਾ ਕਿਲ ਵਿਖ ਕੱਟੇ। ਉਦਨ ਆਨੰਦ ਸ਼ੁਰੂ ਹੋਣਾ ਜਿੱਦਣ ਗੁਰੂ ਕਿਰਪਾ ਕਰਕੇ ਅੰਦਰ ਦੇ ਪਾਪਾਂ ਨੂੰ ਕੱਟ ਦੇਵੇ। ਕਰ ਕਿਰਪਾ ਕਿਲ ਵਿਖ ਕੱਟੇ, ਗਿਆਨ ਅੰਜਨ ਸਾਰਿਆਂ। ਗੁਰੂ ਅੰਦਰ ਨੂੰ ਗਿਆਨ ਦਾ ਸੁਰਮਾ ਬਖਸ਼ੇ। ਕਹਿਣ ਲੱਗੇ ਗਿਆਨ ਅੰਜਨ ਸਾਰਿਆਂ, ਅੰਦਰੋਂ ਜਿਨ ਕਾ ਮੋਹ ਟੁੱਟਾ। ਦੇਖੋ ਇਹ ਪਰਮ ਆਨੰਦ ਹੈ ਜਿਹਨੂੰ ਆਪਾਂ ਆਨੰਦ ਕਹਿੰਦੇ ਹਾਂ। ਗੁਰਮੁਖੋ ਦੋ ਘੜੀ ਇਹ ਪੀਂਗ ਦੇ ਹੁਲਾਰੇ ਦੀ ਤਰ੍ਹਾਂ ਆਉਂਦਾ, ਪੁੱਤਰ ਘਰ ਵਿੱਚ ਆਉਂਦਾ, ਵਧਾਈਆਂ ਮਿਲਦੀਆਂ ਨੇ, ਆਨੰਦ ਏ, ਪਰ ਇਹ ਆਨੰਦ ਅੰਦਰ ਦਾ ਮੋਹ ਨਹੀਂ ਟੁੱਟਾ। ਧਨ ਆਇਆ ਉਹ ਕੇਵਲ ਅੰਦਰ ਨੂੰ ਸਕੂਨ ਦਿੰਦਾ ਪਰ ਅੰਦਰ ਦਾ ਮੋਹ ਨਹੀਂ ਟੁੱਟਾ। ਅਸਲੀ ਆਨੰਦ ਉਹ ਵੇ ਕਿ ਜਿੱਦਣ ਅੰਦਰ ਮੋਹ ਦੀ ਤਾਰ ਟੁੱਟ ਜਾਏ ਤੇ ਸਿੱਖ ਦੀ ਬਾਣੀ ਜਿਹੜੀ ਏ ਇਹ ਵੀ ਸਵਾਰੀ ਜਾਏ। ਸਾਹਿਬ ਸ਼ਬਦ ਵਰਤੇ ਕਰ ਕਿਰਪਾ ਕਿਲ ਵਿਖ ਕੱਟੇ, ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੇ ਸਵਾਰਿਆ। ਇੱਥੇ ਸ਼ਬਦ ਦਾ ਅਰਥ ਗੁਰਮੁਖੋ ਬਾਣੀ ਹੈ, ਸ਼ਬਦ ਦਾ ਅਰਥ ਗੁਰੂ ਸ਼ਬਦ ਨਹੀਂ। ਸ਼ਬਦ ਦਾ ਅਰਥ ਮੂੰਹ ਵਿੱਚੋਂ ਨਿਕਲਦੇ ਕੋਈ ਬੋਲ, ਜਿਨ੍ਹਾਂ ਦੇ ਅੰਦਰ ਦਾ ਮੋਹ ਕੱਟ ਦਿੱਤਾ। ਮੇਰੇ ਗੁਰੂ ਅਮਰਦਾਸ ਕਹਿੰਦੇ ਨੇ ਉਹਨਾਂ ਦੇ ਮੁੱਖ ਵੀ ਮੁੱਖ ਦੇ ਬਚਨ ਮੇਰੇ ਗੁਰੂ ਨੇ ਸਵਾਰ ਦਿੱਤੇ। ਸ਼ਬਦ ਵਰਤੇ ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚਾ ਸਵਾਰਿਆ, ਕਹਿ ਨਾਨਕ ਇਹੋ ਆਨੰਦ ਹੈ। ਅਸਲੀ ਆਨੰਦ ਏ ਅੰਦਰ ਗਿਆਨ ਦਾ ਸੁਰਮਾ ਪੈ ਜਾਏ, ਅੰਦਰੋਂ ਮੋਹ ਕੱਟਿਆ ਜਾਏ, ਅੰਦਰੋਂ ਦਾਤਾ ਮੇਰ ਕਰੇ ਖੇੜਾ ਮਿਲੇ। ਮੇਰੇ ਸਾਹਿਬ ਨੇ ਬਚਨ ਕੀਤੇ, ਕਹਿਣ ਲੱਗੇ ਦੋ ਚੀਜ਼ਾਂ ਚਾਹੀਦੀਆਂ ਨੇ। ਇੱਕ ਨਾਮ ਚਾਹੀਦਾ ਜਿਹੜੀ ਅਰਜ਼ ਕਰ ਰਹੇ ਹਾਂ, ਇੱਕ ਧਾਮ ਚਾਹੀਦਾ। ਹੈਰਾਨ ਕੀ ਦੀ ਗੱਲ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਰੰਭ ਕਰਨੇ ਹਾਂ, ਇਹਦੀ ਆਰੰਭਤਾ ਆਪਾਂ ਜਪ ਤੋਂ ਕਰਨੇ ਹਾਂ, ਜਪ ਸਿਮਰਨ ਤੋਂ, ਤੇ ਜਦੋਂ ਸੰਪੂਰਨਤਾ ਕਰਦੇ ਨੇ ਸਾਹਿਬ, ਅਖੀਰਲਾ ਸ਼ਲੋਕ ਗੁਰੂ ਅਰਜੁਨ ਦੇਵ ਸਾਹਿਬ ਦਾ ਰਾਗ ਮਾਲਾ ਤੋਂ ਪਹਿਲਾਂ ਗੁਰੂ ਅਰਜੁਨ ਸਾਹਿਬ ਦਾ ਇਹ ਬਚਨ, ਉਹਦੇ ਵਿੱਚ ਹਜ਼ੂਰ ਨੇ ਪਤਾ ਮੰਗ ਕੀ ਮੰਗੀ? ਜਿਹੜੀ ਨਾਮ ਤੇ ਧਾਮ ਦੀ ਗੱਲ 12 ਮਾਹ ਵਿੱਚ ਮੰਗੀ ਏ, ਜਪ ਤੋਂ ਸ਼ੁਰੂ ਕੀਤਾ ਕਿ ਜਪ ਨਾਲ ਤੇਰੀ ਸ਼ੁਰੂਆਤ ਹੋਵੇ ਤੇ ਜਪਦਿਆਂ ਜਪਦਿਆਂ ਇੱਥੋਂ ਤੱਕ ਪਹੁੰਚ ਜਾਏ ਕਿ ਅੰਦਰ ਸ਼ੁਕਰ ਵੀ ਜੁੜ ਕੇ ਫਿਰ ਵੀ ਸਾਈਂ ਦੇ ਚਰਨਾਂ ਵਿੱਚ ਝੋਲੀ ਅੱਡ ਕੇ ਨਾਮ ਦੀ ਦਾਤ ਹੀ ਮੰਗੀ। ਸਾਹਿਬ ਦੇ ਬਚਨ ਆਪਾਂ ਪੜ੍ਹਨੇ ਆ ਕਿ ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ ਤੇ ਗੁਰੂ ਸੱਜਣ ਤੋਂ ਮੰਗਿਆ ਕਿ, ਕਹਿਣ ਲੱਗੇ ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ, ਕਰ ਕਿਰਪਾ ਦੀਜੈ ਨਾਮ, ਮੇਰ ਕਰਕੇ ਮੈਨੂੰ ਨਾਮ ਦੀ ਦਾਤ ਦੇ। ਸ਼ਬਦ ਵਰਤੇ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਠੀ ਵਹਿ ਕਰਿਆ। ਗੁਰਮੁਖੋ ਇੱਕ ਨਾਮ ਹੈ ਦੁਨੀਆਂ ਦਾ, ਇੱਕ ਨਾਮ ਹੈ ਪਰਮੇਸ਼ਵਰ ਦਾ, ਇੱਕ ਧਾਮ ਹੈ ਦੁਨੀਆਂ ਦਾ ਤੇ ਦੂਸਰਾ ਧਾਮ ਹੈ ਮੇਰੇ ਮਾਲਕ ਦਾ ਘਰ, ਗੁਰੂ ਦਾ ਟਿਕਾਣਾ, ਗੁਰੂ ਦਾ ਘਰ। ਇਸ ਦੁਨੀਆਂ ਵਿੱਚ ਜਿਤਨਾ ਮਰਜ਼ੀ ਨਾਮ ਕੋਈ ਬਣਾ ਲਏ ਪਰ ਸਮਾਂ ਇਸ ਨਾਮ ਨੂੰ ਖਤਮ ਕਰ ਦਿੰਦਾ ਜੇ, ਪਰ ਜਿਹੜਾ ਕਿਤੇ ਸਾਈਂ ਦੇ ਨਾਮ ਨਾਲ ਜੁੜ ਜਾਏ ਉਹ ਸਮੇਂ ਦੀਆਂ ਖੱਦਾਂ ਨੂੰ ਤੋੜ ਕੇ ਸਦਾ ਵਾਸਤੇ ਅਮਰ ਹੋ ਜਾਂਦਾ। ਜਿਤਨੇ ਮਰਜ਼ੀ ਮਨਾ ਤੂੰ ਉੱਚੇ ਬਨੇਰਿਆਂ ਵਾਲੇ ਅਟਾਰੀਆਂ ਵਾਲੇ ਮਹੱਲ ਬਣਾ ਲਏ, ਇੱਕ ਦਿਨ ਇਹ ਧਾਮ ਖੰਡਰਾਤ ਹੋ ਜਾਣਗੇ। ਤੇ ਜਿੱਦਣ ਕਿਤੇ ਸਾਈਂ ਦਾ ਧਾਮ ਮਿਲ ਗਿਆ ਨਾ ਤੇ ਸੱਜਣਾ ਉਸ ਘਰ ਵਿੱਚੋਂ ਕਦੀ ਕਿਸੇ ਨੇ ਕੱਢਣਾ ਹੀ ਨਹੀਂ, ਤੇ ਹੈਰਾਨਗੀ ਦੀ ਗੱਲ ਉਸ ਘਰ ਨੇ ਕਦੀ ਖੰਡਰਾਤ ਹੋਣਾ ਨਹੀਂ। 12 ਮਾਹ ਵਿੱਚ ਦੋ ਗੱਲਾਂ, ਨਾਮ ਤੇ ਧਾਮ। ਇੱਥੇ ਦੁਨੀਆਂ ਵਿੱਚ ਬੜੇ ਨਾਮ ਵਾਲੇ ਆਏ, کتے صاحب گرو نانک صاحب دے بچن اسی پڑھنے ہاں کہ نواں کھنڈاں وچ جانی ہے جدو پڑھنے ہاں ایڈا وڈا نام بندے دا کہ جے جگ چارے آر جا ہور دسونی ہوئے نواں کھنڈاں وچ جانی ہے نال چلے سب کوئی چنگا ناؤں رکھائے کہ ہر بندہ کہندا ہے بڑا چنگا سی چنگا ناؤں رکھائے کہ جس کیرت جگ لے پر صاحب کہندے جے تس نظر نہ آوی تا وات نہ پوچھے کہ کسے نے وات نہیں پوچھنی گرمخو نام کمائے پر سائیں دا نام پلے نہ بنے تائیں صاحب نے امرت بانی وچ بخشش کیتی ہے کہن لگے تھے ایک نام اج دنیا تے نامو نشان انہاں دے مٹ گئے منا جے منگنے تے سائیں دے نام نو منگ جے منگنے تے سائیں دے گھر نو منگ جنہاں نو نام مل جائے تام بھی انہاں نو ملدا جے کئی واری دیکھو شہر کتنا وڈا ہے آپاں کسے سجن دے گھر جانا ہوئے جنی دیر تک اسی نام نہیں جانتے جنی دیر تک آپاں سٹریٹ دا نمبر نہیں جانتے جنی دیر تک آپاں اس محلے نو نہیں سمجھتے کہ نام تو بنا نمبر تو بنا کدی کسے دا تام لبے جویں نام نہ جانیے تے کہیے میرا رشتے دار ہے مینوں گھر لب جائے نام تو بنا گھر کوئی نہیں لب دے تے سچ جانی جن نے رب دے گھر بھی تھان لینی ہے اونوں بھی نام تو بنا ٹکانا نہیں لبنا دو گلاں نام تے تام میں عرض کر رہا دنیا دا نام بنسنا پر میرے سائیں دا نام سدا رہنا کدی تکو جوگ بتیت ہو گئے نے کہ نام وچ کوئی تبدیلی ہے سمے نے بندے نے بڑی تبدیلی کیتی تے سما رکدا بھی نہیں ایک عرض میں سنکھیپ وچ کر دیا یونان دنیا دی کلا کرتیاں وچ بہت مشہور اے دی سبھیتا یونان دے اندر ایک مورتی کار نے مورتی بنائی اج تو کئی سما پہلا صرف سمجھن لئی کہندے نے جیڑی انہیں مورت بنائی وہ دوڑتے ہوئے آدمی بھی سی کہ جی بندہ بھجدا ہوئے بھجدے ہوئے آدمی دی مورت انہیں ایک کام کیتا بھی ایک تا جو سٹیچو جا بت سی جا مورت سی وہ بھجدے ہوئے آدمی دی تے دوجا انہیں اس بندے دے خط وچ ایک دات پکڑا دیتا داتری وڈا دات جہدے تکھے دندے نے تے دونوں پاسے دندے نے جڑا انہیں ہاتھ وچ پکڑے تے تیجا اس نے کی کیتا اس آدمی دی جدو کھوپڑی بنائی نا تے انہیں اس آدمی دے کیس بھی بنائے پچھوں بالکل سر او دا گنجا بنایا تے متھے دے اتے چارک وال لمے جے تھلے لمکا دیتے تیان دیا جے سما رکدا نہیں اس مورتی کار نے مورتی بنا دیتی دوڑتا ہویا آدمی ہاتھ وچ پکڑیا ہویا تیز دات پچھوں بالکل او گنجا تے متھے تے ماوار چارک لٹا کھلریاں نے او متھے چہرے دے اگے نے تے تھلے انہیں لکھ دیتا اے سما ہے اے سمے دی تصویر ہے کوئی گیان وال لوگ سمجھ سکن گے دے ارتھ کی نے لوکاں نے اپنے اپنے ارتھ کیتے ہن تھلے او لکھ گیا اے سما ہے اے ٹائم ہے اے وقت ہے تے بنایا انہیں بندہ دوڑدا ہویا ہاتھ وچ دات تے چہرے تے لٹک دے وال تے تھلے لے گیا اے ٹائم ہے اے سما ہے کوئی گیان وان سمجھے گا تے دے ارتھ کرے گا پھر ایک سیاح اٹھیا انہیں مورتی نو کئی دن بڑے گو نال تکیا کئی دن مورتی نو نیڑے ہو کے تکیا پھر انہیں اس مورتی دے ارتھ کیتے کہہ لگا اے سما کیویں میں پہلی گل انہیں کہی کہندا جیڑی اے بت جا اے سٹیچو بنایا دوڑتے کوئی آدمی دا وہ کہندا آپ روز یہ کو لنگنے ہاں سویرے لنگنے ادوں بھی دوڑتا ہوا نظر آتا ہے تے شام نو لنگنے ادوں بھی دوڑتا ہوا دسد رات نو اسی گھراں وچ سونے ہاں تاں وی اے دوڑتا ہوا دسد آپ کھانے پینے ہاں اے تاں وی دوڑتا ہے کہن لگا جس دن دا بنیا ہے اس دن دا اے آدمی دوڑن دی مدرا وچ اے دا عرصے بندیاں جتنے مرضی تو کام کری تو کھائی تو پیویں تو سویں پر تیرا شریر رک سکتا ہے پر سمے نہیں رکنا سما دن رات اپنی چالے چلتا رہتا ہے پہلی گل انہیں دوڑتے کوئی آدمی دی تصویر بنائی یہ مطلب سی کہ سما نہیں رکنا انہیں دوڑتے جانا ہے تے گرو گرنتھ صاحب نے شبد ورتے بہتی جات کدے درشت نہ تارت گرو گرنتھ صاحب کہتے ہیں دن تے پیر پیر تے کریاں آب کٹے تن چیزیں سما رکتا نہیں پیا انہیں دوسری گل کہی کہن لگا بھی جیڑا دوڑدا ہے اے دا مطلب سما رکدا نہیں، تے دوسرا جن انہیں اپنے ہاتھ وچ دانت پکڑے ہے، تکھا دانت جیڑے دندے تکھے نے، اے دا مطلب اے وی لنگن والیو کہ سما کبھی کسے دا لحاظ نہیں کردا، جیڑا اے دے سامنے آ گیا سامنے اونوں چیر کے رکھ دے، سما کدی کسے دے کہن تے رکنا نہیں، دوڑدا ہے ہاتھ وچ دانت پکڑے ہے، جیڑا سامنے آ جائے چیر دیندا ہے، کی اینے چیرے نے؟ تن گرو گرنتھ صاحب دی بانی پڑھو، حضور نو پوچھئے کہن لگے چیر کے رکھ گیا کہ کھنتھڑ میکھاں اگلیاں جند نہ کائی میک، واری آپو اپنی چلے، مسائق شیخ چیر نہیں دیتا سمے نے، کدی صاحب نو پوچھو کہن لگے گہری کر کے نیو کھدائی اوپر منڈ پشائے، مار کنڈے تے کود کائی جن ترن تر مونڈ بلائے، ہمرو کرتا رام سنگی کائے رینر گرب کرتو بنس جائے چوٹھی دے، کہن لگے سما چیر گیا کنا نو، میری کیرو کرتے دریودن سے بھائی، بارہ جوجن چھتر چلے تھا دے ہی گرجن کھائی، سرب سوئن کی لنکا ہوتی رامن سے ادکائی، کہاں پیو در باندے کھاتی کھن میں پئی، پر آئی تھوڑی جی توجہ دیو، میں عرض کر رہا ایک او دوڑتی کوئی مورت کہہ رہی ہے کہ سما رکدا نہیں، ہاتھ وچ پکڑی کوئی او دے دات نے ایک گل کہہ دتی، جیڑا سامنے آوے گا سما اونوں ضرور چیرے گا، او کہندا دوسری گل تسی تیسری پوچھو گے بھی اے دے متھے تے وال کیوں لٹک دے، پچھوں ساری اے دی گنج تے متھے تے چارک وال کیوں، او کہندا مورتی بنان والا کہندا ہے کہ چیتے رکھو جے پچھوں پکڑن دا یتن کرو گے تے سمے کدی نہیں پکڑیا جانا، جنہیں سمے نو پکڑن دا یتن کرنا ہے وہ ورتمان وچ چہرے تو پکڑن دا یتن کرے، دیکھو اس مورتی کار نے ایک مورت وی سمے دی تصویر چتر دتی، لنگے ہوئے سمے نے واپس نہیں آنا، جیڑیاں چارک لٹا متھے تے نے، متھے دا مطلب سامنے جہے چار سا نے، جے منا یہ پکڑ سکنا تے پکڑ نہیں، لنگے ہوئے کدی واپس نہیں آتے، میں عرض کر رہا تھا کہ نام تے تام دو چیزاں گرو ارجن صاحب نے منگیاں نے، کہندے نے کھے پربھو نام تو اپنا دیں، کیونکہ اس نام نے قائم رہنے، تائیں صاحب نے شبد ورتے نے، کہن لگے نام رہو سادھو رہو، اے سمے تو اوپر اٹھ جاندا ہے، نام رہو سادھو رہو، رہو گر گوبند کہو نانک اے جگت میں کن جپیو گرمنت، تے نام اوہی ہے کہ پرمیشور دے نام وچ کوئی تبدیلی نہیں، اسی طرح رحمت کردا ہے، جیڑی کرپا کدی جگاں پہلاں تھرو تے ہوئی، جیڑی جگاں پہلاں ایک پرہلاد تے ہوئی، سما پہلاں بابے فرید تے ہوئی، بابے کبیر تے ہوئی، رویداس جی تے ہوئی، نام دیو جی تے ہوئی، سچ جانو جیڑی کرپا بابے بڈھے تے ہوئی او نام اج وی قائم ہے، تے بس اوہ جا ایک بھانڈا چاہیے نام منگن والا، اج نام اسی طرح پھر کرپا کردا ہے، نام کدی پرانا نہیں ہوندا، رب کدی پرانا نہیں ہوندا، ساڈے شریر پرانے ہو سکدے نے، صاحب نے بانی وچ ایک بچن وی کیا ہے، کہن لگے سچ پرانا ہووے نہیں سیتا کدے نہ پاٹے، عرض کر رہا سا ایک نام منگے تے دوسرا تام منگے، اج پادوں دے مہینے وچ جیڑے بندے اپنا نام تے اپنا تام بنا کے بیٹھے نے، انہاں نوں گرو ارجن دیو نے اج بچن کیا ہے، کہن لگے پادویں پرم پلانیاں، میں سنکھیپ جے ارتھ کرنے چاہنا اج دی اس وچار وچ، کہندے نے پادوں دے مہینے وچ جیڑیاں جیو استریاں پرم وچ بھل گئیاں نے، ہن آپاں کہاں گے بھی پرم دے ارتھ کی نے، گرو گرنتھ صاحب دی بانی نے پرم دے ارتھ کیتے نے کہ اصلیت کچھ ہونی تے سمجھنا کچھ، ہن پرم دے ارتھ جے پڑھنے ہون بانی وچوں تے بھگت رویداس جی دی اکو تو کے مادھوے کیا کہی ہے پرم ایسا جیسا مانیا ہوئے نہ تیسا، کہن لگے پرم دی پربھاشا اے وے کہ جیو جا منگیے اصلیت او ہووے نہ، مہاراج پھر کرپا کر کے سانو جناؤ تے اوتھے پھر رحمت کیتی ہے بھگت رویداس جی نے، کہن لگے دیکھ سجنا پرم اے ہی کہ سمندر وچوں پانی دیاں لہراں اٹھ دیاں نے، جڑی عرض کرنی ہے پادویں پرم پلانیاں لہراں اٹھ دیاں نے، تے جے پرم وچ پے کے کوئی اے سمجھے کہ پانی دیاں لہراں ہور نے تے سمندر ہورے او دا پلیکھا ہے، صرف اکھاں نوں پرم پے گیا ہے ਉਹ ਸੱਚ ਜਾਣੇ ਸਮੁੰਦਰ ਦੀਆਂ ਲਹਿਰਾਂ ਸਮੁੰਦਰ ਤੋਂ ਵੱਖ ਨਹੀਂ, ਸਮੁੰਦਰ ਦੇ ਕਾਰਨ ਪੈਦਾ ਹੋਈਆਂ ਨੇ। ਤੇ ਜੇ ਲਹਿਰ ਵੱਖਰੀ ਆਪਣੀ ਹੋਂਦ ਕਾਇਮ ਕਰੇ ਉਹਦੀ ਅਗਿਆਨਤਾ, ਉਸ ਲਹਿਰ ਨੇ ਪਰਤ ਕੇ ਫਿਰ ਸਮੁੰਦਰ ਵੀ ਸਮਾ ਜਾਣਾ। ਪਹਿਲਾ ਭਰਮ। ਦੂਸਰੀ ਗੱਲ ਕਹੀ, ਕਹਿਣ ਲੱਗੇ ਜਿਵੇਂ ਸੋਨੇ ਦੇ ਗਹਿਣੇ ਬਣਦੇ ਨੇ, ਆਪਾਂ ਉਹਨਾਂ ਦੇ ਨਾਮ ਵੱਖ ਰੱਖਨੇ ਆ, ਤੇ ਜੇ ਕੋਈ ਇਹ ਅਗਿਆਨਤਾ ਵਸ ਆ ਕੇ ਗਏ ਵੀ ਸੋਨੇ ਦੀ ਡਲੀ ਜਿਹਦੇ ਵਿੱਚੋਂ ਗਹਿਣੇ ਨਿਕਲੇ ਨੇ ਉਹ ਹੋਰ ਏ, ਤੇ ਇਹ ਗਹਿਣੇ ਹੋਰ ਧਾਰਦੇ ਨੇ, ਅੰਦਰ ਦਾ ਭੁਲੇਖਾ ਹੋ ਸਕਦਾ ਹੈ। ਜਿੱਦਣ ਉਹ ਗਹਿਣੇ ਢਲ ਕੇ ਦੁਬਾਰਾ ਇਕੱਠੇ ਹੋਣਗੇ, ਰਹਿ ਜਾਏਗਾ ਕੇਵਲ ਸੋਨੇ ਦਾ ਸੋਨਾ, ਗਹਿਣਿਆਂ ਵਾਲਾ ਭਰਮ ਵੀ ਖਤਮ ਹੋ ਜਾਣ। ਤੀਸਰੀ ਉਹਨਾਂ ਉਦਾਹਰਨ ਦਿੱਤੀ, ਕਹਿਣ ਲੱਗੇ ਰਾਤ ਨੂੰ ਹਨੇਰੇ ਵਿੱਚ ਚੱਲਨੇ ਆ, ਰੱਸੀ ਪਈ ਏ, ਤੇ ਰੱਸੀ ਨੂੰ ਜੇ ਕੋਈ ਸੱਪ ਸਮਝ ਕੇ ਡਰੀ ਜਾਏ ਉਹਦੀ ਅਗਿਆਨਤਾ, ਜਦੋਂ ਚਾਨਣ ਹੋ ਜਾਏ ਤੇ ਉਹ ਭਰਮ ਸੱਪ ਵਾਲਾ ਵੀ ਜਾਂਦਾ ਰਹਿੰਦਾ। ਉਹਨਾਂ ਨੇ ਅਗਲਾ ਬਚਨ ਕੀਤਾ, ਕਹਿਣ ਲੱਗੇ ਸੁਪਨੇ ਵਿੱਚ ਬਾਦਸ਼ਾਹ ਸੁੱਤਾ ਹੈ ਸਿੰਘਾਸਨ ਤੇ। ਵੈਸੇ ਇਹ ਘਟਨਾ ਰਾਜੇ ਜਨਕ ਦੀ, ਸੁਪਨੇ ਵੀ ਸੁੱਤਾ ਹੈ ਤੇ ਭਿਖਾਰੀ ਬਣ ਗਿਆ, ਲੋਕਾਂ ਦੇ ਦਰ ਤੇ ਮੰਗਦਾ, ਇੱਕ ਭਰਮ ਪੈ ਗਿਆ ਤੇ ਜਦੋਂ ਸੁਪਨੇ ਤੋਂ ਉਗੜਦਾ ਤੇ ਪਤਾ ਲੱਗਦਾ ਮੈਂ ਐਵੇਂ ਭਿਖਾਰੀ ਬਣਿਆ, ਹਕੀਕਤ ਵਿੱਚ ਤੇ ਮੈਂ ਬਾਦਸ਼ਾਹ ਹਾਂ। ਹੁਣ ਇਹਦੇ ਅਰਥ ਜਿਹੜੇ ਅਰਧ ਕਰਨੇ ਚਾਹੁੰਦਾ, ਬਾਬਾ ਰਵਿਦਾਸ ਜੀ ਨੇ ਬੜੀ ਸੋਹਣੀ ਭਰਮ ਦੀ ਵਿਆਖਿਆ ਕੀਤੀ, ਕਹਿਣ ਲੱਗੇ ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ, ਅਨਲ ਅਗਮ ਜੈਸੇ ਲਹਿਰ ਮੈਂ ਉਦਦ, ਜਲ ਕੇਵਲ ਜਲ ਮਾਹੀ, ਮਾਧਵੇ ਕਿਆ ਕਹੀਏ, ਭਰਮ ਐਸਾ ਜੈਸਾ ਮਾਨੀਏ, ਹੋਏ ਨਾ ਤੈਸਾ, ਨਰਪਤ ਏਕ ਸਿੰਘਾਸਨ ਸੋਇਆ। ਦੇਖੋ ਸ਼ਬਦ ਦੇ ਅਰਥ ਕੀ ਬਣ ਗਏ, ਜਿਤਨੇ ਵੀ ਜੀਵ ਨੇ ਸਾਰੇ ਆਤਮ ਸ਼ਹਿਜਾਦੇ ਨੇ, ਕੋਈ ਐਸਾ ਨਹੀਂ ਜਿਹਦੇ ਅੰਦਰ ਰਾਮ ਕੀ ਅੰਸ਼ ਨਹੀਂ। ਕਹਿਣ ਲੱਗੇ ਹੈ ਤਾਂ ਰਾਜੇ ਦਾ ਪੁੱਤਰ, ਪਰ ਮਾਇਆ ਦੀ ਨੀਂਦ ਦਾ ਸੁਪਨਾ ਐਸਾ ਆ ਗਿਆ, ਰਾਜੇ ਦਾ ਪੁੱਤਰ ਹੋਣ ਦੇ ਬਾਵਜੂਦ ਵੀ ਭਿਖਾਰੀ ਬਣਿਆ ਹੋਇਆ। ਜਿੰਨੀ ਦੇਰ ਤੱਕ ਨੀਂਦ ਵਿੱਚ ਭਿਖਾਰੀ ਏ, ਜਦੋਂ ਗੁਰੂ ਜਾਗ ਦਵਾਉਂਦਾ ਹੈ, ਗੁਰੂ ਹੁਕਮ ਦਿੰਦੇ ਨੇ, ਆਦਮੀ ਜਾਗਦਾ, ਫਿਰ ਪਤਾ ਲੱਗਦਾ ਜਾਗੇ ਹੋਏ ਨੂੰ, ਮੈਂ ਤਾਂ ਉਹਦੀ ਅੰਸ਼ ਹਾਂ ਜਿਹੜਾ ਬਾਬਲ ਮੇਰਾ ਵੱਧ ਸਮਰੱਥ ਆ, ਮੈਂ ਤਾਂ ਉਹਦੀ ਅੰਸ਼ ਹਾਂ ਕਿ ਜਿਹੜਾ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ। ਜਦੋਂ ਜਾਗਦਾ ਸਮਝ ਪੈਂਦੀ ਏ ਕਿ ਮੈਂ ਤਾਂ ਉਹਦੀ ਅੰਸ਼ ਹਾਂ ਜਿਹੜਾ ਜਾਂ ਕਾ ਖਰਨ ਭਰਨ ਜਾਂ ਕਾ ਨੇਤਰ ਪੋਰ। ਕਹਿਣ ਲੱਗੇ ਸੁਪਨੇ ਵਿੱਚ ਭਿਖਾਰੀ ਬਣੇ ਹਾਂ, ਜਾਗ ਆਏਗੀ ਸਮਝ ਪਏਗਾ ਆਤਮ ਸ਼ਹਿਜਾਦੇ ਹਾਂ, ਅਸੀਂ ਭਿਖਾਰੀ ਨਹੀਂ। ਤੇ ਗੁਰਮੁਖੋ, ਜਦੋਂ ਕੋਈ ਆਤਮਕ ਜੀਵਨ ਜੀਂਦਾ ਹੈ ਉਹਦੇ ਵਰਗਾ ਬੇਪਰਵਾਹ ਵੀ ਕੋਈ ਨਹੀਂ, ਉਹਦੇ ਵਰਗਾ ਬਾਦਸ਼ਾਹ ਵੀ ਕੋਈ ਨਹੀਂ, ਉਹਦੇ ਵਰਗਾ ਹੋਰ ਕੋਈ ਬੇਪਰਵਾਹ ਵੀ ਕੋਈ ਨਹੀਂ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਗਦਾਦ ਦੀ ਧਰਤੀ ਤੇ ਗਏ ਨੇ। ਮੈਂ ਇੱਕ ਅਰਜ਼ ਕਰਕੇ ਅੱਗੇ ਤੁਰਨਾ, ਕਿਤੇ ਉਹ ਜਾਗ ਆ ਜਾਏ, ਉਹ ਸ਼ਬਦ ਤੋਂ ਬਿਨਾਂ ਜਾਗ ਨਹੀਂ ਸਕਦਾ ਅੰਦਰ, ਕਿਉਂਕਿ ਸੁੱਤੇ ਹੋਏ ਆ, ਸਮਝਨੇ ਅਸੀਂ ਭਿਖਾਰੀ ਹਾਂ, ਪਰ ਆਤਮ ਸ਼ਹਿਜਾਦਾ ਹੈ ਅੰਦਰ। ਧੰਨ ਗੁਰੂ ਨਾਨਕ ਸਾਹਿਬ ਬਗਦਾਦ ਗਏ ਨੇ ਤੇ ਅਰਜ਼ ਕਰਾਂ, ਭਾਵੇਂ ਅੱਜ ਬਗਦਾਦ ਦੇ ਕੀ ਹਾਲਾਤ ਨੇ, ਪਰ ਅਸਲ ਵਿੱਚ ਇਨਸਾਈਕਲੋਪੀਡੀਆ ਆਫ ਇਸਲਾਮ ਅਨੁਸਾਰ ਬਗਦਾਦ ਦੇ ਅਖਰੀ ਅਰਥ ਨੇ ਰੱਬ ਦਾ ਦਿੱਤਾ ਹੋਇਆ ਕੀਮਤੀ ਤੋਹਫਾ, ਰੱਬ ਵੱਲੋਂ ਮਿਲਿਆ ਤੋਹਫਾ। ਉੱਥੇ ਕਹਿੰਦੇ ਨੇ ਖਜ਼ੂਰ ਗਏ ਨੇ, ਕੀਰਤਨ ਹੋਇਆ, ਤੇ ਉਸ ਕੀਰਤਨ ਨੂੰ ਕਦੀ ਤੁਸੀਂ ਬਾਣੀ ਭਾਈ ਗੁਰਦਾਸ ਦੀ ਵਿੱਚੋਂ ਪੁੱਛੋ, ਭਾਵੇਂ ਇਹਦੇ ਅਰਥ ਕਰਕੇ ਆਪਾਂ ਜਲਦੀ ਤੁਰ ਜਾਂਦੇ ਹਾਂ, ਅਸਲ ਵਿੱਚ ਉਸ ਕੀਰਤਨ ਦਾ, ਉਸ ਬਾਂਗ ਦਾ, ਉਸ ਸ਼ਬਦ ਦਾ ਇੰਨਾ ਅਸਰ ਸੀ ਕਿ ਜਿੰਨਾ ਜਿੰਨਾ ਤੱਕ ਬਾਬੇ ਦਾ ਕੀਰਤਨ ਦੀ ਆਵਾਜ਼ ਸੁਣਾਈ ਦਿੱਤੀ, ਮਾਇਆਧਾਰੀ ਲੋਕ ਵੀ ਜਿਹੜੇ ਨੇ ਉਹਨਾਂ ਦੇ ਅੰਦਰ ਦੇ ਫੁਰਨੇ ਟਿਕ ਗਏ ਸਨ, ਅੰਦਰ ਜਾਗ ਗਿਆ। ਤਾਂ ਹੀ ਭਾਈ ਸਾਹਿਬ ਨੂੰ ਸ਼ਬਦ ਕਹਿਣੇ ਪਏ ਕਿ ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ, ਵਾਹ ਭਾਈ ਸਾਹਿਬ ਜੀ ਤੁਹਾਡੀ ਸ਼ਰਧਾ। ਅਸੀਂ ਤਾਂ ਗੁਰੂ ਵਿਅਕਤੀ ਜਾਂ ਆਮ ਸ਼ਬਦ ਵਰਤਨੇ ਆ ਬੰਦਿਆਂ ਵਰਗੇ, ਭਾਈ ਸਾਹਿਬ ਦੀ ਸ਼ਰਧਾ ਨੇ ਸ਼ਬਦ ਵਰਤਿਆ ਇੱਕ ਬਾਬਾ ਅਕਾਲ ਰੂਪ, ਮੇਰਾ ਬਾਬਾ ਆਪ ਪਰਮੇਸ਼ਵਰ ਰੂਪ ਏ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਕਹਿਣ ਲੱਗੇ ਦਿੱਤੀ ਵਾਂਗ ਨਿਵਾਜ ਕਰ, ਸੁਨ ਸਮਾਨ ਹੋਆ ਜਹਾਨਾ, ਸੁਨ ਮੁਨ ਨਗਰੀ ਪਈ, ਹੁਣ ਦਿੱਤੀ ਵਾਂਗ ਨਿਵਾਜ ਕਰ। ਉਹ ਕਿਹੜੇ ਸ਼ਬਦ ਸਨ ਨਮਾਜ਼ ਦੇ, ਕਿਹੜੀ ਵਾਂਗ ਸੀ ਕਿ ਇੱਕ ਬਾਂਗ ਨਾਲ ਸਾਰਾ ਸ਼ਹਿਰ ਸੁਨਮਨ ਹੋ ਗਿਆ। ਭਾਈ ਸਾਹਿਬ ਭਾਈ ਮਨੀ ਸਿੰਘ ਹੋਰਾਂ ਨੇ ਉਸ ਬਾਂਗ ਦਾ ਵੀ ਜ਼ਿਕਰ ਕੀਤਾ, ਗੁਰਬਰ ਅਕਾਲ ਮੁਨ ਮਨ ਪ੍ਰਣਾਮ, ਉਹਨਾਂ ਨੇ ਸ਼ਬਦ ਵਰਤੇ ਨੇ। ਇਹ ਕਹਿਣ ਲੱਗੇ ਦਿੱਤੀ ਵਾਂਗ ਨਿਵਾਜ ਕਰ, ਸੁਨ ਸਮਾਨ ਹੋਵਾ ਜਹਾਨਾ, सुन मुन नगरी भई देख पीर भया खैराना। पीर दस्तगीर हैरान हो गया कि इत्थे इन्ना पहुंचया होया कोई आया जिहदी एक आवाज ने लोकां दे अंदर सुन कर दिते, फुरने बिलकुल मिट गए। गुरमुखो कीर्तन सारे सुनदे सन, एक सज्जन रोज कीर्तन सुन आउंदा सी। जिद्दन अंदर जागे ते भरम नष्ट होवे, भिखारी पूना तां मुकेगा अंदर जागेगा ते। रोज कीर्तन सुनदा सी हजूर, अज कई दिनां तो बाद चले ते अज ओ बोलिया। ते असलियत मैं पिछले दिन ये कर्ज कीती सी, बंदा बोलदा क्यों नहीं जिहड़ा जपण वाला, क्यों नहीं ओहदे शब्द मूह विचों निकलदे। गुरमुखो भवरे नूं देखो, फुल उत्ते गुंजार पांदा है ओनी देर तक जिन्नी देर तक रस नहीं मानदा। जदों भौरा फुल दे रस नूं चूसन लगदा है उसे वेले उहदी आवाज खत्म हो जांदी। आवाज तां ओनी देर है जिन्नी देर तक रस नहीं चखिया। उस वेले उस गुरमुख ने हजूर दे चरणां विच ओहदा नाम सी बहलोर। प्रोफेसर पूरन सिंह उरां ने पूरे 30 पन्ने केवल सिख ते लिखे, उन्हां दी किताब है चुप प्रीत दा शहनशाह वपारी। ओहदे विच कहिंदे ने चुप रहण वाला, ते कहिंदे ने जदों बहलोल बोलिया ये हकीकत है मिथ नहीं। हजूर नूं कहिंदा हे दाता, इतने दिन कीर्तन दा रस माणिया, इन्ने दिन तेरी संगत विच रह के अम्यों झरने चले, किते चले ओ पिछों सोके ना पै जाण, पिछों मारूथल ना बन जाए। जदों बैराग विच आके कहा भी पिछों मारूथल ना बने, साहब ने शीश ते हथ रख के कहा बहलोल अज तक कन्ना नाल कीर्तन सुनिया सथूल कन्ना नाल, अज तो बाद अंदर दे नेत्रां नाल दर्शन करेगा ते हिरदे दे कन्न नाल कीर्तन सुनेगा। कीर्तन खत्म नहीं होना, कीर्तन तां रब दी दरगाह तक चलना है। कहन लगे अंदरों कीर्तन सुनेगा। बस इन्ने शब्द कह बेपरवाह हो गया। साई ने मेहर कीती, अज बहलोल बैठा है, बगदाद दा हाकम आया है, ते अपनियां लत्तां पसार के मैं अर्ज कर रहा हां, जदों सुपने तो कोई जागे उहदा भरम नाश हुंदा है, उह राजा बनदा है, सुपने विच बंदा भिखारी रहिंदा है। जदों आया बादशाह कहन लगा बहलोल नूं कुछ मंग, ते कहिंदे ने अज उह मस्तानी नजर वाला फकीर बोलिया। कहन लगा समा ना अपना बर्बाद कर ते ना मेरा। उन्हें फिर अगली गल कही, कहन लगा मैं कुछ तेनू देन आया। ते उस गुरमुख दे शब्द सन, कहन लगे भिखारियां तो मंगदियां शर्म आउंदी ए, ओहदे तो मंगना शुरू कर दिता है जिहड़ा करोड़ां ब्रह्मंडां दा दाता है। कहन लगे तुसीं ओहदे तो मंगदे हो, ओह कौन, किन्ने तेनू विखा दिता। कहन लगे मुर्शद आया सी चंबे दी बूटी अंदर ला गया, उस बूटी ने अंदर महक खिलार दिती है। जदों उस जपण वाले दे शब्द सिद्धे सन, हुण असीं लोक तां बोलने आ शब्दावली घड़ घड़ के, पर जदों जपण वाला बोलदा उहदे अखर चार कोई बड़े हुंदे, चार कोई अखर बंदे नूं पलट दिंदे ने। देखो उहनां दे शब्द जिहड़े ने उह मानो अणियाले तीर हुंदे ने, जिथे वजन उथे काओ करदे ने। उहने इक्को गल कही कि कुछ नहीं चाहीदा समा ना बर्बाद कर। चला गया हाकम ते चेले सन पिछे हाथ जोड़ के कहिंदे ने बाबा बहलोल साहिब नूं कि देख कि जदों उह सज्जन आया सी कुछ देण, तूं कुछ मंग लैंदा। कहिण लगे मंगदा सां जदों सुपने विच जींदा सां, जिद्दन दा सुपने तो जाग गया की करां मैं तां खुद राजा बणिया होया। देखो शब्द किवें वरते, सुपने तो जाग के बंदा राजा किवें बणदा है। हजूर ने बाणी विच इक बचन कहा, कहिंदे ने जिस का पिता तूं है मेरे स्वामी, तिस बारक भूख कैसी। उस बच्चे नूं की भुख जिहदा बापू तू होवे, जिस का पिता तू है मेरे स्वामी, तिस बारक भूख कैसी, नवनिध नाम निधान ग्रह तेरे, मन बांसै सो लैसी, पिता किरपाल आग्या ए दीनी, बारक मुख मांगे सो देना। कहन लगे मेरा बाबुल वड समर्थ है, उन्हें दा दिती है। कहन लगे बारक मुख मांगे सो देना। जदों इन्ने शब्द कहे, एक ने धीमी जी आवाज विच कहा बाबा, ते इत्थे प्रोफेसर साहब ने गल कही है, इहनू गुरमुखो भरम ना समझियो। जिहड़े आत्म अभ्यासी ने तुरदे ने उह समझणगे इहदे भाव की ने। कहिंदे ने शेख बहलोल नेत्र बंद करके किन्ना किन्ने पैर बैठा रहिंदा सी, ਤੇ ਜਦੋਂ ਕਿਤੇ ਉਹਦੇ ਨੇਤਰ ਖੁੱਲਦੇ ਸਨ ਨਾ ਤੇ ਜਿਹਨੂੰ ਇੱਕ ਵਾਰੀ ਉਹ ਤੱਕ ਲੈਂਦਾ ਸੀ ਉਹਦੀ ਤੱਕਣੀ ਵਿੱਚ ਵੀ ਰੂਹਾਨੀਅਤ ਦੀ ਝੜੀ ਲੱਗਦੀ ਹੁੰਦੀ ਸੀ। ਅਸਲੀਅਤ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂ ਅੰਗਦ ਸਾਹਿਬ ਦਾ ਜੀਵਨ ਜਦੋਂ ਪੜ੍ਹਨੇ ਆ ਤੇ ਬਾਬੇ ਸੱਤੇ ਬਲਵੰਡ ਨੂੰ ਪੜ੍ਹੋ, ਉਹ ਕਹਿੰਦੇ ਨੇ ਜਦੋਂ ਗੁਰੂ ਅੰਗਦ ਸਾਹਿਬ ਆਪਣੀ ਅੰਮ੍ਰਿਤ ਦ੍ਰਿਸ਼ਟੀ ਨਾਲ ਦੇਖਦੇ ਨੇ ਤੇ ਜਿਨ੍ਹਾਂ ਦੇ ਉੱਤੇ ਦ੍ਰਿਸ਼ਟੀ ਪੈਂਦੀ ਸੀ ਉਹਨਾਂ ਦੇ ਅੰਦਰ ਅੰਮ੍ਰਿਤ ਝੜ ਪੈਂਦਾ ਸੀ। ਆਪ ਰੋਜ਼ ਪੜ੍ਹਦੇ ਹੋ ਕਿ ਖੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਏ। ਆਪ ਰੋਜ਼ ਪੜ੍ਹਦੇ ਹੋ ਕਿ ਸੋ ਕਹੋ ਤਲ ਗੁਰ ਸੇਵੀਐ, ਐਨ ਇਸ ਸਹਿਜ ਸੁਭਾਏ ਦਰਸ਼ਨ, ਪਰਸੈ ਗੁਰੂ ਕੈ ਜਨਮ ਮਰਨ ਦੁੱਖ ਜਾਏ। ਕਹਿੰਦੇ ਨੇ ਜਦੋਂ ਨੇਤਰ ਖੋਲਦਾ ਸੀ ਕਿਤੇ ਤੇ ਅਮਿਓ ਝਰਨੇ ਚਰਨੇ, ਅੰਦਰ ਰੋਮ ਰੋਮ ਚਰਨਾ ਚਿੜਨੀ। ਕਹਿੰਦੇ ਨੇ ਸਾਰਾ ਦਿਨ ਮਸਤਾਨੀ ਅਵਸਥਾ ਵਿੱਚ ਬਹਿਣਾ, ਅਰਜ਼ ਕਰ ਰਿਹਾ। ਉਹਨਾਂ ਕਿਹਾ ਬਾਬਾ ਜੇ ਆਪਣੇ ਲਈ ਕੁਝ ਨਹੀਂ ਸੀ ਮੰਗਣਾ ਤੇ ਜਿਸ ਇਬਾਦਤ ਖਾਨੇ ਦੇ ਥੱਲੇ ਤੂੰ ਬੈਠਾ ਹੈ ਇਹਦੀ ਛੱਤ ਡਿੱਗਦੀ ਪਈ ਏ, ਚੋਂਦਾ ਪਿਆ, ਉੱਤੋਂ ਮਿੱਟੀ ਗਿਰਦੀ ਏ, ਤੇਰੇ ਤਨ ਤੇ ਪੈਂਦੀ ਏ, ਕੁਝ ਨਹੀਂ ਸੀ ਮੰਗਣਾ ਤੇ ਇਬਾਦਤ ਖਾਨੇ ਦੀ ਛੱਤ ਹੀ ਮੰਗ ਲੈਂਦੋ। ਉਹ ਕਹਿੰਦਾ ਨਹੀਂ ਓਏ, ਜਿਨ੍ਹਾਂ ਉੱਤੇ ਛੱਤਰ ਝੁੱਲਣ ਲੱਗ ਪੈਣ ਉਹਨਾਂ ਨੂੰ ਫਿਰ ਛੱਤ ਸਵਾਰਨ ਦੀ ਲੋੜ ਨਹੀਂ। ਹੁਣ ਉਹ ਗੱਲ ਕਰਨ ਹੋਰ ਥਾਂ ਦੀ, ਉਹ ਕਹਿਣ ਲੱਗੇ ਵੀ ਕਿਹੜਾ ਛੱਤਰ? ਕਹਿੰਦਾ ਬੇਟਾ ਉਹ ਛੱਤਰ ਉਸ ਦਿਨ ਹੀ ਝੁੱਲਿਆ ਗਿਆ ਸੀ ਜਿੱਦਣ ਬਾਬੇ ਨੇ ਕੀਰਤਨ ਤੋਂ ਬਾਅਦ ਆਪਣੇ ਦੋਵੇਂ ਹੱਥ ਮੇਰੇ ਸਿਰ ਉੱਤੇ ਰੱਖ ਦਿੱਤੇ ਸਨ। ਕਹਿਣ ਲੱਗੇ ਛੱਤਰ ਥੱਲੇ ਰਵਾਂ ਕਿ ਛੱਤ ਥੱਲੇ ਰਵਾਂ? ਛੱਤਰ ਮੇਰੇ ਸਿਰ ਤੇ ਝੁੱਲੇ ਤੇ ਇੱਕ ਗੱਲ ਉਹਨੇ ਕਹੀ, ਕਹਿਣ ਲੱਗੇ ਜਦੋਂ ਆਇਆ ਸੀ ਲੱਤਾਂ ਪਸਾਰ ਕੇ ਵਿਆਹ ਸਾਂ। ਬੇਟਾ ਜਦੋਂ ਹੱਥ ਪਸਾਰ ਕੇ ਮੰਗਣ ਲੱਗ ਪਈਏ ਉਦੋਂ ਭਿਖਾਰੀ ਬਣ ਜਾਈਦਾ, ਹੱਥ ਪਸਾਰਨ ਵਾਲਾ ਭਿਖਾਰੀ ਏ, ਲੱਤਾਂ ਪਸਾਰ ਕੇ ਬਹਿਣ ਵਾਲਾ ਬਾਦਸ਼ਾਹ ਹੈ। ਸਾਹਿਬ ਕਹਿੰਦੇ ਨੇ ਇਹੀ ਭਰਮ ਏ, ਭਾਦੋਂ ਦੇ ਮਹੀਨੇ ਵਿੱਚ ਭਰਮ ਪੈ ਗਿਆ ਸੀ ਅਸੀਂ ਰਾਮ ਕੀ ਅੰਸ਼ ਬਣ ਗਏ ਭਿਖਾਰੀ। ਸਾਹਿਬ ਨੇ ਸ਼ਬਦ ਵਰਤੇ ਕਿ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਭਇਆ ਭਿਖਾਰੀ, ਅਛਤ ਰਾਜ ਵਿਚਰ ਦੁੱਖ ਪਾਇਆ ਸੋਗਤ ਭਈ ਹਮਾਰੀ। ਰਾਜ ਇੱਥੇ ਰਾਜ ਦਰਥ ਰਾਜ ਪਾਗਲੀ ਇੱਥੇ ਰਜੂ ਰਸੀ। ਕਹਿਣ ਲੱਗੇ ਰਾਜ ਭੁਯੰਗ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਜਨਾਇਆ, ਅਨਕ ਕਤਕ ਜੈਸੇ ਭੂਲ ਭਰੇ ਅਬ ਕਹਿਤੇ ਕਹਿਣ ਨਾ ਆਇਆ। ਹੁਣ ਦਾਤਿਆ ਭਰਮ ਚੁੱਕ ਦਿੱਤੇ ਨੀ, ਇਸ ਭਰਮ ਨੂੰ ਦੂਰ ਕਰ ਦਿੱਤੇ ਹੀ। ਤੇ ਕਹਿਣ ਲੱਗੇ ਜਿਹੜੇ ਭਾਦੋਂ ਦੇ ਮਹੀਨੇ ਵਿੱਚ ਭੁੱਲ ਗਏ, ਗੁਰਮੁਖੋ ਇਸ ਮਹੀਨੇ ਨੂੰ ਚੇਤੇ ਰੱਖਿਓ ਕਿ ਭਾਦੋਂ ਭਰਮ ਭੁਲਾਣੀਆਂ, ਦੂਜਾ ਲੱਗਾ ਖੇਤ ਗੁਰੂ ਨੂੰ ਛੱਡ ਕੇ ਪ੍ਰਭੂ ਨੂੰ ਛੱਡ ਕੇ ਕਿਸੇ ਦੂਜੇ ਦੇ ਨਾਲ ਖੇਤ ਕਰਨਾ। ਮੈਂ ਕਈ ਵਾਰੀ ਅਰਜ਼ ਕਰਨੇ ਕਿ ਸਵਾਲ ਸਾਡੇ ਸੱਜਣ ਕਰਦੇ ਹੁੰਦੇ ਨੇ ਕਿ ਸਾਰੇ ਇੱਕੋ ਬਰਾਬਰ ਨੇ, ਤੁਸੀਂ ਕਿਵੇਂ ਕਹਿੰਦੇ ਹੋ ਗੁਰੂ ਨੂੰ ਛੱਡ ਕੇ ਦੂਜੇ ਨੂੰ ਗੋਤ? ਇੱਕ ਮਹਾਂਪੁਰਸ਼ ਹਨ, ਉਹਨਾਂ ਨੂੰ ਕਿਸੇ ਕਿਹਾ ਸਾਰੇ ਇੱਕੋ ਜਿਹੇ ਨੇ? ਉਹਨਾਂ ਹੱਸ ਕੇ ਕਿਹਾ ਨਹੀਂ, ਜਿਹਦੇ ਲੜ ਲੱਗੀਏ ਉਹਦਾ ਦਰਜਾ ਘਰ ਦੇ ਦੂਜੇ ਜੀਆਂ ਨਾਲੋਂ ਵੱਖਰਾ ਹੀ ਹੁੰਦਾ। ਦੇਖੋ ਸਹੁਰੇ ਦੀ ਆਪਣੀ ਥਾਂ ਹੈ, ਦਿਓਰ ਦੀ ਆਪਣੀ ਥਾਂ ਹੈ, ਜੇਠ ਦੀ ਆਪਣੀ ਥਾਂ ਹੈ, ਦੂਸਰੇ ਰਿਸ਼ਤੇਦਾਰਾਂ ਦੀ ਆਪਣੀ ਥਾਂ ਹੈ। ਜਿਹੜੀ ਥਾਂ ਸਾਈ ਦੀ ਹੈ ਨਾ, ਉਹ ਥਾਂ ਕਿਸੇ ਹੋਰ ਦੀ ਨਹੀਂ। ਹੈ ਸਾਰੀ ਚੰਗੇ ਅਦਬ ਸਾਰਿਆਂ ਦਾ ਹੈ, ਪਰ ਗੁਰਮੁਖੋ ਖਸਮ ਛੋੜ, ਦੂਜੇ ਲੱਗੇ ਡੂਬੇ ਸੇਵਣ ਜਾ ਰਿਹਾ। ਭਾਦਵੇਂ ਭਰਮ ਭੁਲਾਣੀਆਂ, ਦੂਜਾ ਲੱਗਾ ਖੇਤ, ਕਹਿਣ ਲੱਗੇ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਖੇਤ, ਲੱਖਾਂ ਸ਼ਿੰਗਾਰ ਕੀਤੇ। ਹੁਣ ਇੱਥੇ ਸ਼ਿੰਗਾਰ ਦਾ ਅਰਥ ਆ ਚਮੜੀ ਦਾ ਸ਼ਿੰਗਾਰ ਨਹੀਂ, ਇੱਥੇ ਸ਼ਿੰਗਾਰ ਦਾ ਅਰਥ ਕਰਾਂਗੇ ਕਰਮ ਕਾਂਡਾਂ ਦੇ ਸ਼ਿੰਗਾਰ, ਦੁਨੀਆਂ ਦੇ ਪਦਾਰਥਾਂ ਦੇ ਸ਼ਿੰਗਾਰ। ਲੱਖ ਸ਼ਿੰਗਾਰ ਕੀਤੇ, ਪਰ ਸਾਹਿਬ ਕਹਿਣ ਲੱਗੇ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਤ, ਉਹ ਮਨਾ ਜਿਤ ਦਿਨ ਦੇਹ ਬਿਨਸ ਸੀ ਤਿਤ ਵੇਲੇ ਕਹਿ ਸਨ ਪ੍ਰੇਤ। ਜਿਸ ਦਿਨ ਇਹ ਸਰੀਰ ਬਿਨਸੇਗਾ, ਜਿਹਨੂੰ ਤੂੰ ਕਹਿੰਦਾ ਮੇਰਾ ਧਾਮ, ਅਰਜ਼ ਜਿਹੜੀ ਮੈਂ ਕਰ ਰਿਹਾ ਉਹ ਸ਼ਬਦ ਤੋਂ ਦੂਰ ਨਾ ਜਾਇਓ, ਨਾਮ ਤੇ ਧਾਮ ਦੋ ਚੀਜ਼ਾਂ ਮੰਗੀਆਂ। ਤੇ ਅੱਜ ਦੇ ਮਹੀਨੇ ਵਿੱਚ ਦੱਸਿਆ ਜਿਨ੍ਹਾਂ ਨੇ ਆਪਣੇ ਨਾਮ ਤੇ ਆਪਣੇ ਧਾਮ ਦੀ ਗੱਲ ਕੀਤੀ ਉਹ ਫਨਾ ਕਿਵੇਂ ਹੋਏ। ਜਿਤ ਦਿਨ ਦੇਹ ਬਿਨਸੀ, ਜਿਸ ਦਿਨ ਤੇਰਾ ਸਰੀਰ ਬਿਨਸੇਗਾ ਤੇ ਉਦਨ ਸ਼ਬਦ ਪਤਾ ਕਿ ਘਰਦਿਆਂ ਨੇ ਕਹਿਣਾ, ਤਿਤ ਵੇਲੇ ਕਹਿ ਸਨ ਪ੍ਰੇਤ, ਉਸੇ ਵੇਲੇ ਕਹਿਣਗੇ ਮਰ ਗਿਆ। ਪ੍ਰੇਤ ਦਾ ਅਰਥ ਵੈਸੇ ਭੂਤ ਵੀ ਕੀਤਾ ਜਾਂਦਾ ਹੈ, ਪਰ ਪ੍ਰੇਤ ਦਾ ਅਰਥ ਇੱਥੇ ਕਰਾਂਗੇ ਉਸੇ ਵੇਲੇ ਕਹਿਣਗੇ ਮਰ ਗਿਆ, ਮੌਤ ਹੋ ਗਈ। ਤਿਤ ਵੇਲੇ ਕਹਿ ਸਨ ਪ੍ਰੇਤ, ਤੇ ਕਹਿੰਦੇ ਨੇ ਇੱਕ ਗੱਲ ਹੋਰ ਚੇਤੇ ਰੱਖੀ ਮਨਾ, ਹੁਣ ਇਸ ਘਰ ਵਿੱਚੋਂ ਨਿਕਲਣਾ, ਤੇ ਪਹਿਲਾਂ ਦੱਸ ਕੇ ਜਾਣਾ ਮੈਂ ਫਲਾਣੇ ਮੁਲਕ ਚੱਲਿਆ, ਫਲਾਣੇ ਸ਼ਹਿਰ ਚੱਲਿਆ, ਆਹ ਮੇਰਾ ਐਡਰੈਸ ਹੋਵੇਗਾ, ਮੈਂ ਤੁਹਾਨੂੰ ਫੋਨ ਕਰਕੇ ਕਨਫਰਮ ਕਰ ਦਿਆਂਗਾ ਮੈਂ ਪਹੁੰਚਿਆ ਕਿ ਨਹੀਂ, ਸਾਰੀਆਂ ਥਾਵਾਂ ਦੱਸਣੇ ਆ। ਕਹਿਣ ਲੱਗੇ ਸੱਜਣਾ, ਜਿੱਦਣ ਇਹ ਸਰੀਰ ਬਿਨਸਣਾ, ਵਿੱਚੋਂ ਜਿੰਦ ਨਿਕਲਣੀ ਹੈ, ਘਰਦਿਆਂ ਨੂੰ ਕਿਸੇ ਨੀ ਦਿਸ ਦੱਸ ਕੇ ਜਾਣਾ ਵੀ ਤੁਹਾਡੇ ਜੀ ਨੂੰ ਅਸੀਂ ਕਿਹੜੀ ਥਾਂ ਤੇ ਲੈ ਕੇ ਚੱਲੇ। ਜਿਤ ਦਿਨ ਦੇ ਬਿਨਸੀ ਤਿਤ ਵੇਲੇ ਕੈਸਨ ਪ੍ਰੇਤ, ਕਹਿੰਦੇ ਨੇ ਪਕੜ ਚਲਾਇਨ ਦੂਤ ਜਨਮ ਕਿਸੇ ਨਾ ਦੇਣੀ, ਭੇਤ ਕਿਸੇ ਨੂੰ ਭੇਤ ਹੀ ਨੀ ਦਿੱਤਾ ਜਾਣ ਲੱਗਿਆ, ਜਮਦੂਤ ਅੱਗੇ ਲਾ ਕੇ ਲੈ ਗਏ, ਭੇਤ ਕਿਸੇ ਨੂੰ ਕੀ ਮਿਲਣਾ ਸੀ, ਅੰਦਰ ਨੂੰ ਭੇਤ ਨੀ ਮਿਲ ਸਕਿਆ। ਤੇ ਸਾਹਿਬ ਕਹਿੰਦੇ ਨੇ ਛੱਡ ਖੜੋਤੇ ਖਿਣੇ ਮਾਹੇ, ਇੱਕ ਖਿਣ ਲੱਗਾ ਜਿਨ੍ਹਾਂ ਨੇ ਪਕੜਿਆ ਸੀ ਛੱਡ ਕੇ ਚਲੇ ਗਏ। ਤੇ ਅਸਲੀਅਤ ਇਹ ਜੇ ਜਦੋਂ ਕੋਈ ਪੁਰਾਣੀ ਪਰਿਵਾਰ ਦੇ ਸਾਹਮਣੇ ਚਲਾਣਾ ਕਰਦਾ ਸੀ ਨਾ, ਪੁਰਾਣੇ ਸਮੇਂ ਘਰ ਦੇ ਜੀ ਕੋਲ ਹੋਣੇ, ਕਿਸੇ ਨੇ ਗੋਡਾ ਦੇਣਾ, ਕਿਸੇ ਨੇ ਉਹਦਾ ਸਿਰ ਝੋਲੀ ਵਿੱਚ ਰੱਖਣਾ, ਜਦੋਂ ਪਤਾ ਲੱਗਣਾ ਸਵਾਸ ਨਿਕਲਣੇ, ਇੱਕੋ ਖਿਣ ਮੰਜੀ ਨੂੰ ਛੱਡ ਕੇ ਸਾਰੇ ਉੱਚੀ ਉੱਚੀ ਰੋਣ ਲੱਗ ਪੈਂਦੇ ਸਨ। ਕਹਿਣ ਲੱਗੇ ਦੇਖ ਮਨਾ, ਇੱਕ ਖਿਣ ਨਹੀਂ ਲੱਗਾ, ਸਾਹ ਬਾਹਰ ਨਿਕਲਣ ਦੀ ਦੇਰ ਏ, ਸਤਿਗੁਰੂ ਨੇ ਸ਼ਬਦ ਵਰਤੇ ਕਿਸੇ ਨਾ ਮਿਲਿਓ ਭੇਤ, ਛੱਡ ਖੜੋਤੇ ਖਿਣੇ ਮਾਹੇ, ਜਿਨਸਿਓ ਲੱਗਾ ਖੇਤ, ਜਿਨ੍ਹਾਂ ਨਾਲ ਪਿਆਰ ਸੀ ਖਿਣ ਵਿੱਚ ਛੱਡ ਕੇ ਚਲੇ ਗਏ। ਹੱਥ ਮਰੋੜੇ ਤਨ ਕਪੈ, ਸਿਆਉ ਹੋਵਾ ਸੇਤ। ਦੇਖੋ ਕਿਹੋ ਜੀ ਦੁਖਦਾਈ ਮੌਤ ਹੋਵੇਗੀ, ਕਰਨੀ ਵਾਲੇ ਉਹ ਨੇ ਜਿਨ੍ਹਾਂ ਦਾ ਚਲਾਣਾ ਬੜਾ ਸੌਖ ਹੈ। ਆਉਣ ਵਾਲੇ ਦਿਨਾਂ ਵਿੱਚ ਮਹਾਂਪੁਰਸ਼ ਰਾੜਾ ਸਾਹਿਬ ਵਾਲੇ ਸੰਤ ਬਾਬਾ ਈਸ਼ਰ ਸਿੰਘ ਜੀ ਹੋਰੀ, ਉਹਨਾਂ ਦੀ ਬਰਸੀ ਆ ਰਹੀ 25 ਅਗਸਤ ਨੂੰ ਮੇਰਾ ਖਿਆਲ ਆਉਂਦੀ, ਚਲਾਣਾ ਹੋਵੇ ਤੇ ਕਿਤੇ ਹੋ ਜਾ। ਅਨੇਕਾਂ ਉਦਾਹਰਨਾਂ ਨੇ, ਆਪਾਂ ਆਪ ਜੀ ਵਿੱਚੋਂ ਕਈ ਗੁਰਮੁਖਾਂ ਦਰਸ਼ਨ ਕੀਤੇ, ਮੈਂ ਸਿਰਫ ਪੜ੍ਹੇ ਦੀ ਗੱਲ ਕਰਨਾ। ਰਾਤ ਕੀਰਤਨ ਕੀਤੋ ਨੇ ਤੇ ਜਿਸ ਘਰ ਵਿੱਚ ਟਿਕੇ ਤੇ ਉਸ ਮਾਈ ਨੇ ਸਿਰਫ ਇਹੀ ਸ਼ਬਦ ਕਹੇ ਸਨ ਕਿ ਮਹਾਂਪੁਰਸ਼ ਸੰਗਤਾਂ ਇਸ ਤਰ੍ਹਾਂ ਹੀ ਆਉਂਦੀਆਂ ਰਹਿਣ। ਤੇ ਕਹਿਣ ਲੱਗੇ ਬਚਨ ਲੈ ਲਈਦੇ ਨੇ ਪਰ ਬੰਦਾ ਪਾਲਣ ਤੋਂ ਕਈ ਵਾਰੀ ਕੰਨੀ ਕਤਰਾਉਂਦਾ। ਮਾਈ ਕਹਿਣ ਲੱਗੇ ਨਹੀਂ, ਹੱਸ ਕੇ ਕਹਿੰਦੇ ਨੇ ਫਿਰ ਇਸ ਤਰ੍ਹਾਂ ਆਉਣਗੀਆਂ। ਸਵੇਰੇ ਉੱਠੇ, ਇਸ਼ਨਾਨ ਕੀਤਾ, ਸਾਈਂ ਦੀ ਯਾਦ ਵੀ ਜੁੜਿਆ, ਆਪਣੇ 5 ਭੂਤਕ ਚੋਲੇ ਨੂੰ ਤਿਆਗ ਕੇ ਚਲੇ ਗਏ। ਦੇਖੋ ਇਹ ਗੁਰੂ ਕੀ ਸਿੱਖੀ ਦੀ ਖੇਡ ਹੈ। ਇੱਕ ਨਹੀਂ, ਜਿਹੜਾ ਮਨਮੁਖ ਹੈ ਉਹਦਾ ਤਨ ਕੰਪਦਾ ਹੈ, ਉਹਦਾ ਤਨ ਕੰਬਦਾ, ਹੱਥ ਮਰੋੜੇ ਜਾਂਦੇ ਨੇ। ਤੇ ਬਾਬੇ ਫਰੀਦ ਜੀ ਨੇ ਤੇ ਇੱਥੋਂ ਤੱਕ ਕਿਹਾ, ਜਿੰਦ ਨਮਾਣੀ ਕੱਢੀਏ ਹੱਡਾਂ ਕੂ, ਕੜਕਾਏ ਹੱਡ ਕਾੜ ਕਾੜ ਕਰਕੇ ਟੁੱਟਦੇ। ਕੋਈ ਸੌਖੀ ਨਹੀਂ। ਮੈਂ ਪਿਛਲੇ ਦਿਨ ਕੁਛ ਅਰਜ ਕਰਕੇ ਆਇਆ ਕਿ ਮੌਤ 3 ਤਰ੍ਹਾਂ ਦੀ, ਇੱਕ ਤਰ੍ਹਾਂ ਦੀ ਮੌਤ ਨਹੀਂ। ਇੱਕ ਮੌਤ ਅਸੀਂ ਸਾਰੇ ਗੱਲ ਕਰਨੀ, ਇੱਕ ਮੌਤ ਹੈ ਫਿਜ਼ੀਕਲ ਤੌਰ ਤੇ ਸਰੀਰ ਦਾ ਮਰਨਾ, ਉਹ ਸਾਰੇ ਮਰਨਗੇ। ਇੱਕ ਮੌਤ ਹੋਵੇ ਲੋਕ ਜਿਉਂਦੇ ਨੇ ਪਰ ਰਹਿੰਦੇ ਮਰੇ ਨੇ, ਤੇ ਤੀਜੀ ਮੌਤ ਜਿਹੜਾ ਕਰੋੜਾਂ ਵਿੱਚੋਂ ਇੱਕ ਅੱਧਾ ਕੋਈ ਕਰਨੀ ਵਾਲਾ ਮਰਦਾ ਹੈ। ਪਹਿਲੀ ਮੌਤ ਹੋਵੇ ਜਿਹਨੂੰ ਅੱਜ ਅਸੀਂ ਪੜ੍ਹਨੇ ਪਏ ਹਾਂ ਕਿ ਜਿਤ ਦਿਨ ਦੇਹ ਬਿਨਸੀ ਤਿਤ ਵੇਲੇ ਕਹਿ ਸਨ ਪ੍ਰੇਤ, ਜਿੱਦਣ ਸਰੀਰ ਬਿਨਸੇਗਾ ਸੱਜਣਾ ਉਦਣ ਕਹਿਣਗੇ ਮਰ ਗਿਆ। ਇਹ ਪਹਿਲੀ ਮੌਤ ਹੈ ਜਿਹਨੂੰ ਸਾਹਿਬ ਨੇ ਕਿਹਾ ਕਿ ਜੋ ਉਪਜੋ ਸੋ ਬਿਨਸ ਹੈ ਪਰੋ ਆਜ ਕਹਿ ਕਾਲ। ਇਹ ਪਹਿਲੀ ਮੌਤ ਹੈ ਜਿਹਨੂੰ ਆਪਾਂ ਪੜ੍ਹਨੇ ਹਾਂ ਕਿ ਜੋ ਜਨਮ ਹੈ ਸੋ ਜਾਨੋ ਮੂਵਾ। ਇਹ ਮੌਤ ਹੈ ਕਿ ਜਿਹਦਾ ਜਨਮ ਹੋਇਆ ਉਹਨੇ ਮਰਨਾ ਹੈ, ਤੇ ਦੂਸਰੇ ਉਹ ਲੋਕ ਨੇ ਜਿਹੜੇ ਜਿਉਂਦੇ ਨੇ, ਸਵਾਸ ਚੱਲਦੇ ਨੇ, ਗੱਲਬਾਤ ਕਰਦੇ ਨੇ ਪਰ ਰਹਿੰਦੇ ਮਰਦੇ ਨੇ, ਮਰੇ ਨੇ। ਮਹਾਰਾਜ ਉਹ ਕੌਣ? ਕਹਿਣ ਲੱਗੇ ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਗਿਆਨੀ ਧਨਵੰਤ, ਮ੍ਰਿਤਕ ਕਈਆਂ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਉਹ ਮਰੇ ਨੇ ਜਿਨ੍ਹਾਂ ਨੂੰ ਜਿਉਂਦਿਆਂ ਰੱਬ ਨਾਲ ਪਿਆਰ ਨੇ। ਸਾਹਿਬ ਜੀ ਉਹ ਤੀਜੇ ਕਿਹੜੇ ਨੇ? ਸ਼ਬਦ ਵਰਤਿਆ ਕਿ ਤੀਜੇ ਉਹ ਕਰਨੀ ਵਾਲੇ ਨੇ ਜਿਨ੍ਹਾਂ ਨੇ ਜਿਉਂਦੇ ਜੀ ਆਪਣੀ ਮੈਂ ਨੂੰ ਸ਼ਬਦ ਵਿੱਚ ਮਾਰ ਦਿੱਤਾ। ਉਹਨਾਂ ਨੂੰ ਸਾਹਿਬ ਨੇ ਕਿਹਾ ਸ਼ਬਦ ਮਰੋ ਫਿਰ ਜੀਵੋ ਸਦਕੀ, ਤਾਂ ਫਿਰ ਮਰਨ ਨਾ ਹੋਈ। ਉਸ ਮੌਤ ਨੂੰ ਕਬੀਰ ਨੇ ਕਿਹਾ ਕਿ ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰਾ ਮਨ ਆਨੰਦ, ਮਰਨੇ ਕੀਤੇ ਪਾਈਐ ਪੂਰਨ ਪਰਮਾ ਨੰਦ। ਉਸ ਕਬੀਰ ਜੀ ਨੇ ਕਿਹਾ ਉਸ ਮੌਤ ਨੂੰ ਕਬੀਰ ਜਾਂ ਦਿਨ ਖੌਮ ਹੁਆ, ਪਾਛੈ ਭਇਆ ਆਨੰਦ, ਮੋਏ ਮਿਲਿਓ ਪ੍ਰਭ ਆਪਣਾ ਸੰਗੀ ਭਜੈ ਗੋਬਿੰਦ ਤਵਜੋ ਦਿਓ। ਕਹਿਣ ਲੱਗੇ ਜਿਸ ਦਿਨ ਇਹ ਸਰੀਰ ਬਿਨਸਣੈ, ਤਿਤ ਵੇਲੇ ਕੈਸਨ ਪ੍ਰੇਤ, ਪਕੜ ਚਲਾਇਨ ਦੂਤ ਜਨ ਕਿਸੇ ਨਾ ਦੇਨੀ ਭੇਤ। ਕਹਿਣ ਲੱਗੇ ਪਿਆਰੇ ਛੱਡ ਖੜੋਤੇ ਖਿਣੇ ਮਾਹੇ, ਜਿਨਸਿਓ ਲੱਗਾ ਖੇਤ, ਹੱਥ ਮਰੋੜੇ ਤਨ ਕਪੈ, ਸਿਆਉ ਕੋ ਵਾ ਸੇਤ। ਜੇਹਾ ਬੀਜੈ ਸੋ ਲੂਣੇ, ਜੋ ਕੁਝ ਬੀਜ ਬੀਜਿਆ ਸੀ ਸੱਜਣਾ ਹੁਣ ਉਹਨੂੰ ਵੱਢਣਾ ਪੈਣਾ। ਜੇ ਆ ਬੀਜਿਆ ਸੋ ਲੂਣੇ, ਕਰਮਾ ਸੰਦੜਾ ਖੇਤ। ਕਹਿਣ ਲੱਗੇ ਜੇ ਨਾਮ ਲੈਣੇ, ਜੇ ਧਾਮ ਲੈਣੇ, ਤੇ ਫਿਰ ਇੱਕ ਗੱਲ ਚੇਤੇ ਰੱਖ ਲਈ ਕਿ ਨਾਨਕ ਪ੍ਰਭ ਸ਼ਰਨਾਗਤੀ ਚਰਨ ਬੋਇਤ ਪ੍ਰਭ ਦੇਤ, ਕਿ ਵਾਹਿਗੁਰੂ ਜੀ ਦਾ ਨਾਮ ਮੰਗ, ਉਹਦੇ ਚਰਨਾਂ ਦੀ ਸ਼ਰਨ ਮੰਗ। ਕਹਿਣ ਲੱਗੇ ਸੇ ਭਾਦਵੇਂ ਨਰਕ ਨਾ ਪਾਈਐ ਗੁਰ ਰੱਖਣ ਵਾਲਾ ਖੇਤ। ਜਿਨ੍ਹਾਂ ਨੂੰ ਗੁਰੂ ਰੱਖਣ ਵਾਲਾ ਹੋਵੇ ਉਹ ਭਾਦੋਂ ਦੇ ਮਹੀਨੇ ਵਿੱਚ ਨਰਕ ਵਿੱਚ ਨਹੀਂ ਪੈਂਦੇ। ਕਹਿਣ ਤੋਂ ਮੁਰਾਦ ਉਹ ਜਨਮ ਮਰਨ ਦੇ ਤਾਣੇ ਤੋਂ ਬਚ ਜਾਂਦੇ ਨੇ, ਉਹ ਦੁੱਖ ਨਹੀਂ ਭੋਗਦੇ ਜਿਨ੍ਹਾਂ ਦੇ ਸਿਰ ਤੇ ਗੁਰੂ ਖਲੋਤਾ। ਮੈਂ ਅਰਜ਼ ਕਰ ਰਿਹਾ ਸਾਂ ਜੇ ਨਾਮ ਮਿਲ ਜਾਏਗਾ ਦੇਖੀ ਧਾਮ ਜ਼ਰੂਰ ਮਿਲੇਗਾ। ਸਾਹਿਬ ਨੇ ਮੰਗੀ ਵੀ ਇਹ ਦਾਤ ਕਿ ਕਰ ਕਿਰਪਾ ਦੀਜੈ ਨਾਮ, ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸ ਕਾ ਨੇਚਲ ਧਾਮ। ਤੇ ਜਦੋਂ 12ਵਾਂ ਸੰਪੂਰਨ ਕੀਤਾ, ਕੈਸੇ ਕਮਾਲ ਦੀ ਗੱਲ, ਅਖੀਰ ਦੀ ਪੌੜੀ ਆਰੰਭ ਹੀ ਇੱਥੋਂ ਕੀਤੀ। ਕਹਿਣ ਲੱਗੇ ਜਿਨ ਜਿਨ ਨਾਮ ਧਿਆਇਆ ਤਿੰਨ ਕੇ ਕਾਜ ਸਰੇ, ਕਿਹੜਾ ਧਾਮ ਮਿਲ ਗਿਆ, ਹਰ ਗੁਰ ਪੂਰਾ ਆਰਾਧਿਆ ਦਰਗਹਿ ਸੱਚ ਖਰੇ, ਦਰਗਹਿ ਸੱਚ ਖਰੇ ਧਾਮ ਹੈ ਜਿਨ ਜਿਨ ਨਾਮ ਧਿਆਇਆ। ਇਹ ਗੁਰੂ ਦੀ ਦਿੱਤੀ ਕੋਈ ਦਾਤ ਨਾਮ ਹੈ। ਗੁਰਮੁਖੋ ਆਓ ਆਪਾਂ ਵੀ ਸਾਈਂ ਦੇ ਚਰਨਾਂ ਵਿੱਚੋਂ ਨਾਮ ਮੰਗੀਏ। ਨਾਮ ਤੋਂ ਬਿਨਾਂ ਕੋਈ ਚੀਜ਼ ਸਾਈਂ ਦੇ ਦਰ ਤੇ ਨਹੀਂ ਲਿਜਾ ਸਕਦੀ। ਸਾਹਿਬ ਨੇ ਤਾਂ ਗੱਲ ਹੀ ਮੁਕਾ ਦਿੱਤੀ। ਕਹਿਣ ਲੱਗੇ ਜਤ ਸਤ ਜਤ ਸੰਯਮ ਤੀਰਥ, ਉਹਨਾਂ ਪੁਰਾਣੇ ਯੁੱਗਾਂ ਦੀ ਖੇਡ ਸੀ, ਪਰ ਹੁਣ ਕੇਵਲ ਨਾਮ ਚੱਲਣਾ। ਤੇ ਜਿਹਦੇ ਕੋਲ ਨਾਮ ਹੋਵੇ, ਸਾਹਿਬ ਕਹਿੰਦੇ ਨੇ ਉਹਨੂੰ ਥਾਮ ਵੀ ਮਿਲਦਾ, ਜਿਹਦੇ ਕੋਲ ਨਾਮ ਨਹੀਂ ਉਹਨੂੰ ਘਰ ਕਿੱਥੋਂ ਮਿਲ ਜਾਣਾ। ਨਾਮ ਵਾਲਿਆਂ ਨੂੰ ਘਰ ਮਿਲਦੇ ਨੇ। ਇੰਨੀਆਂ ਕੁ ਬੇਨਤੀਆਂ ਅੱਜ ਸਵੀਕਾਰ ਕਰਿਆ ਜੇ। ਧੰਨ ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ ਮਿਹਰ ਕਰੇ ਕਿ ਆਪ ਸੰਗਤ ਦੀ ਸੇਵਾ ਕਰਨ ਦਾ ਸਬੱਬ ਤੇ ਬਲ ਬਖਸ਼ਦਾ ਰਹੇ। ਸਾਧ ਸੰਗਤ, ਅਗਲੇ ਐਤਵਾਰ ਫਿਰ ਆਪ ਜੀ ਦੇ ਦਰਸ਼ਨ ਦੀਦਾਰੇ ਕਰਾਂਗੇ। 1 ਸਤੰਬਰ ਤੋਂ ਜੋ ਪਿਛਲੇ ਸਾਲ ਅਰਦਾਸ ਦੀ ਵਿਚਾਰ ਆਰੰਭ ਕੀਤੀ ਸੀ, 5 ਪਿਆਰੇ 4 ਸਾਹਿਬਜ਼ਾਦਿਆਂ ਤੱਕ ਹੋਈ ਸੀ, ਅੱਜ ਕੀ ਯਤਨ ਕਰਾਂਗਾ 3 ਹਫ਼ਤਿਆਂ ਵਿੱਚ ਜੇ ਸਾਹਿਬ ਨੂੰ ਪਾਇਆ ਤੇ ਸੰਪੂਰਨ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।